ਕੀਤਾ ਹੈ, ਬਾਕੀ ਥੋੜਾ ਜਿਹਾ ਵਕਤ ਹੋ ਰਹਿੰਦਾ ਹੈ। ਘੰਟਾ ਤਕਰੀਬਨ ਉਸਨੂੰ ਵੀ ਸਫਲਾ ਕਰੋ, ਰਿਸ਼ਤੇ ਵਾਸਤੇ ਇਹ ਜ਼ਰੂਰੀ ਹੈ। ਸ਼ਰਧਾ ਨਿਰਮਾਣਤਾ ਚਿੱਤ ਦੀ ਇਕਾਗਰਤਾ, ਸਤਸੰਗੀ ਪੁਰਸ਼ ਵਾਸਤੇ ਤਿੰਨ ਸੁਨਹਿਰੀ ਅਸੂਲ ਦੱਸੇ। ਜਿਹੜਾ ਕੰਮ ਕਿਸੇ ਨੇ ਕਰਨਾ ਹੋਵੇ, ਉਸ ਕੰਮ ਕਰਨ ਦੇ ਕੋਈ ਅਸੂਲ ਵੀ ਹੁੰਦੇ ਹਨ, ਢੰਗ ਵੀ ਹੁੰਦੇ ਹਨ, ਫਾਰਮੂਲੇ ਵੀ ਹੁੰਦੇ ਹਨ ਸਵਾਲਾਂ ਦੇ ਹੱਲ ਕਰਨ ਵਾਸਤੇ। ਇਸੀ ਤਰ੍ਹਾਂ ਸਤਸੰਗ ਕਰਨ ਵਾਸਤੇ ਜੇ ਕੋਈ ਜਾਵੇ, ਉਸਦੇ ਵਾਸਤੇ ਸਤਸੰਗ ਕਰਨ ਦੇ ਢੰਗ ਵੀ ਹਨ। ਸ਼ਰਧਾ ਗੁਰੂ ਬਚਨਾਂ ਦੇ और निर्माण का चित विच किसी किस्म का मानता नहीं होना चाहिदा और चित की एकाग्रता मन का टका हरी जस विच होवे। बच्चों में चुप रखना ये माइया का या बच्चों वाले का अपना फर्ज होंदा। बहुत सारे प्रेमी होंगे जिन्होंने इंडिया विच या पंजाब के शहर या पिंड दीवान सुने होंगे। लखां लखां दा इकट्ठ हुंदा, किस दा साह भी एक दूजे नूं नहीं सुनदा। इतना इंतजाम हुंदा, जिन्ने तुसीं बैठे इन्ने दा उत्ते इंतजाम करन वाले हुंदे। पर अफसोस है किते इन्ना रौला पैंदा है, न्याणे इन्ने चीकां मारदे हन तुहानूं कख नहीं बल्ले पैण दिंदे होणे। एड्डी दूरों चल के आए हो, मोटरां दे तेल फूके हन, कम कार छे हैं जो इन्होंने झंगाड़ियाँ पैदा रही बच्चों दियाँ, थोड़े पल्ले की पेगा आने का फायदा की होगा, दोष किनू लगू, पाप किनू चढ़ेगा, ये अपने आप ही समझो। इस करके थोड़ा जा समय है, इसनों सफला करने की खेचल करो। पहले दास बोलिया गया शब्द में, फिर सारे भाई बोलो, तीसरे पासे सब बीबियां बोलिया करो। तू मेरे प्राणी आधारे प्रभु जी, तू मेरे प्राणी आधारे, तू मेरे प्राणी आधारे, मेरे प्राणी आधारे, thank you। ਰੱਬ ਜੀ ਤੂੰ ਮੇਰੇ ਪ੍ਰਾਣ ਅਧਾਰੇ ਨਮਸਕਾਰ ਡੰਡੌਤ ਵੰਦਨਾ ਅਨਕ ਵਾਰ ਜਉ ਵਾਰੇ ਉਠਤ ਬੈਠਤ ਸੋਤ ਜਾਗਤ ਹੇ ਮਨ ਤੁਝੇ ਚਿਤਾਰੇ ਮੇਰੇ ਪ੍ਰਾਣੀ ਅਧਾਰੇ ਸਰਬ ਜੀ ਮੇਰੇ ਪ੍ਰਾਣੀ ਅਧਾਰੇ ਮੇਰੇ ਪ੍ਰਾਣੀ ਅਧਾਰੇ ਮੇਰੇ ਪ੍ਰਾਣੀ ਅਧਾਰੇ ਸ਼ਬਦ ਤੇ ਗੁਰੂ ਬਾਬਾ ਜੀ ਦੀ ਸਿੱਖਿਆ ਵੱਲ ਲਿਆ। ਮਨੁੱਖਾਂ ਦੇ ਦਰਅਸਲ ਵਾਹਿਗੁਰੂ ਦੇ ਭਜਨ ਵਾਸਤੇ ਮਿਲੀ ਹੈ। ਅਗਰ ਐਸਾ ਨਾ ਕੀਤਾ ਜਾਏ ਤਾਂ ਗੁਰਬਾਣੀ ਕੀ ਦੱਸਦੀ ਹੈ, ਗੁਰੂ ਕੀ ਦੱਸਦਾ ਹੈ? ਬਾਣੀ ਗੁਰੂ ਰੂਪ ਹੈ। ਕਿਸੇ ਦੇ ਖਿਆਲਾਤ, ਕਿਸੇ ਦੇ ਅਨੁਭਵ, ਕਿਸੇ ਦੇ ਜ਼ਾਤੀ ਤਜਰਬੇ ਉਸਦਾ ਆਪਣਾ ਸਰੂਪ ਹੀ ਹੋਇਆ ਕਰਦੇ ਹਨ। ਗੁਰਬਾਣੀ ਗੁਰੂ ਸਾਹਿਬਾਨ ਦੇ ਆਪਣੇ ਰੂਹਾਨੀ ਜ਼ਾਤੀ ਤਜਰਬੇ ਹਨ, ਉਹਨਾਂ ਦਾ ਰੂਪ ਹਨ। ਇਸ ਕਰਕੇ ਗੁਰਬਾਣੀ ਗੁਰੂ ਰੂਪ ਹੈ, ਗੁਰਬਾਣੀ ਦੱਸਦੀ ਹੈ ਗੁਰੂ ਕੀ ਕਹਿੰਦਾ ਹੈ। ਜਿਹੜੇ ਵਹਿਦ ਦਾ ਭਜਨ ਨਹੀਂ ਕਰਦੇ, ਆਪਣੇ ਆਏ ਸਿਸ਼ਟ ਮੈਂ ਬਿਨ ਗੂਜੇ ਪਸ਼ੂ ਢੋ, ਨਾਨਕ ਤਨ ਧਾਰ ਕੇ ਤਾਂ ਦੁਨੀਆਂ ਵਿੱਚ ਆ ਗਏ, ਪਰ ਬਿਨਾਂ ਵਾਹਿਗੁਰੂ ਦੀ ਭਗਤੀ ਦੇ ਕਹਿੰਦੇ ਹੈਵਾਨ ਹੀ ਨਹੀਂ, ਮਰੇ ਹੋਏ ਪਸ਼ੂ ਨਹੀਂ, ਕਹਿੰਦੇ ਪਸ਼ੂ ਹੀ ਨਹੀਂ ਬਲਕਿ ਮਰੇ ਹੋਏ ਪਸ਼ੂ। ਜਾਂ ਢੋਰ ਉਹਨਾਂ ਨੂੰ ਵੀ ਕਹਿ ਦਿੰਦੇ ਹਨ। ਲੋਕ ਰਾਤ ਨੂੰ ਨੀਰਾ ਚਰਾ ਗਾਈਆਂ ਮੱਝਾਂ ਬੈਲਾਂ ਨੂੰ ਪਾਉਂਦੇ ਨੇ, ਜਿਹੜਾ ਬਚ ਰਹਿੰਦਾ ਉਹਨਾਂ ਨੂੰ ਰੂੜੀਆਂ ਤੇ ਸੁੱਟ ਦਿੰਦਾ। ਉਸਨੂੰ ਕੌਣ ਚਰਦੇ ਹਨ? ਉਸਨੂੰ ਖੋਤੇ ਚਰਦੇ ਹਨ। ਖੋਤਿਆਂ ਨੂੰ ਵੀ ਢੋਰ ਕਹਿ ਦਿੱਤਾ ਜਾਂਦਾ। ਇਸ ਕਰਕੇ ਭਜਨ ਤੋਂ ਬਿਨਾਂ ਸਾਨੂੰ ਇਹੋ ਜਿਹੇ ਦਰਜੇ ਗੁਰਬਾਣੀ ਦਿੰਦੀ ਹੈ। ਆਪ ਨੂੰ ਜਗ ਵਿੱਚ ਆ ਗਏ ਨੇ, ਜਗ ਵਿੱਚ ਆ ਗਏ ਨੇ, ਜਗ ਵਿੱਚ ਆ ਗਏ ਨੇ। ਦੁਨੀਆਂ ਵਿੱਚ ਆ ਗਏ, ਬਿਨਾਂ ਵਾਹਿਗੁਰੂ ਦੀ ਬੰਦਗੀ ਦੇ ਹੈਵਾਨ ਹੀ ਨਹੀਂ ਬਲਕਿ ਮਰੇ ਹੋਏ ਹੈਵਾਨ ਹਨ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਧਰਮ ਦੇ ਰਕਸ਼ਕ ਫਰਮਾਉਂਦੇ ਹਨ, ਏਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾ ਹੈ ਮਨ, ਜੈਸੇ ਸੂਕਰ ਸਮਾਨ, ਨਾਨਕ ਮਾਨੋ ਤਾਂ ਹੈ। ਵਾਹਿਗੁਰੂ ਦੀ ਭਗਤੀ ਇਸ ਪ੍ਰਾਣੀ ਦੇ ਮਨ ਵਿੱਚ ਨਹੀਂ, ਉਹ ਕੀ ਹੈ, ਕਿਹੋ ਜਿਹਾ ਹੈ? ਗੁਰੂ ਜੀ ਕਹਿੰਦੇ ਜੈਸੇ ਸ਼ੂਕਰ ਸਵਾਨ। ਸ਼ੂਕਰ ਨਾ ਸੂਅਰ ਦਾ ਹੈ, ਸਵਾਨ ਨਾ ਕੂਕਰ ਦਾ ਹੈ, ਕੂਕਰ ਨਾ ਕੁੱਤੇ ਨੂੰ ਕਹਿੰਦੇ। ਕਹਿੰਦੇ ਇਹੋ ਜਿਹੇ ਸਮਝ ਲਓ, ਉਹ ਵੀ ਗੰਦ ਬੰਦ ਖਾ ਕੇ ਆਪਣਾ ਪੇਟ ਭਰ ਲੈਂਦੇ ਹਨ। ਜੇ ਇਸਦੀ ਜ਼ਿੰਦਗੀ ਸਿਰਫ ਪੇਟ ਭਰਨ ਤੱਕ ਹੀ ਮਹਿਦੂਦ ਹੈ ਤਾਂ ਉਹਨਾਂ ਤੋਂ ਵੱਧ ਕੇ ਕੋਈ ਉਸਨੂੰ ਵੱਡਾ ਦਰਜਾ ਨਹੀਂ ਮਿਲ ਸਕਦਾ। ਇਸ ਕਰਕੇ ਯੂੰ ਗੁਰੂ ਜੀ ਕਹਿੰਦੇ ਹਨ, ਆਵਣ ਨੂੰ ਜਗ ਵਿੱਚ ਆ ਗਏ ਨੇ, उच्चारण करते हैं, मरदाना रवाब बजा रहे, शब्द की आवाज दूर तक जाती है, जिथे जिथे तक शब्द की आवाज जाती है, जिस वस्तु को टच होता है शब्द का, उसनों शुद्धि ते पवित्रता हासिल होती है, क्योंकि शुद्ध वस्तु ते पवित्र वस्तु दुनिया विच वाहिगुरु या उसका भजन ही है। इसी तरह जिथे जिथे जिस वस्तु नाल शब्द का टच होया उसने शुद्धि ते पवित्रता हासिल हुई। मरदाने ने रवाब रख दिता, सामने की देखिया, एक मुर्दा पिया होया। ऐ शरीर विचों जो सूक्ष्म शरीर दे सहज जीव आत्मा चलिया जाता है, इन्हों मुर्दा कह के पुकार दे। मुर्दा जान के अपने अपने मुल्क या मजहब मिलत दे रस्म रिवाज के अनुसार कोई इसनों दफनाता है, कोई इसका संस्कार करता है, कोई इसनों जल आदि प्रवाह कर दिता है। क्योंकि अगर ऐसा ना किया जाए ये कीड़े चल जाने, बदबू फैल जाती है, यदि बुरी हालत होंगी है। इस करके ही यूं एक मुर्दा पिया होया है। सो मुर्दे वाल एक तामसी जोनी का जानवर बघियाड़, जिसकी कुदरत ने खुराक ही मांस बनाया, वो आ रहा है, जिसका शरीर बड़ा दुबला ते कृष है। उसनों देख के मरदाने ने की देखिया, वो बघियाड़ उस मुर्दे दे चार फेरे फिरदा है, पर मुर्दे नू खाना नहीं, खादा नहीं, वापस मुड़ गया। पांच सत कदम वापस जाके फिर मुड़े आया, फिर आके उस मुर्दे नू पैरां तो लाके सिर तक सूंघदा है, कला कला अंग सूंघिया, फिर नहीं खादा, फिर मुड़ गया। एक कौतक मरदाना देख रहा सी, गुरु बाबा जी दी उस तरफ पिट सी। मरदाना देख के अर्ज कर दे, सच्चे पातशाह आप दे पिछले पास एक दृश्य देखिया, जिन्हों देख के मेरे मन में शंका पैदा हो गई, कृपा करके वो दूर करो। गुरु जी कहने मरदाने आ, की शंका है? तो कहन लगा, गरीब नवाज एक मुर्दा पिया होया है, उस वाले एक तामसी जोनी का जानवर गया, जिसकी खुराक ही कुदरत ने मांस बनाया, वो आया चार फिरे फिर के मुड़ गया, नहीं खाता, फिर पंच सत कदम वापस गया, फिर मुड़ के आया, उस मुर्दे नू पैरां तो ला के सिर तक कले कले अंग नू सूंघिया, फिर नहीं खादा, फिर मुड़िया जा रहा है। हालांकि उस बघियाड़ का शरीर बड़ा दुबला, किरस ਲੱਕਾ ਲੱਗਿਆ ਸੱਚੀਆਂ ਅਸਲੀਆਂ ਨਿਕਲੀਆਂ ਸੁੱਖਾ ਪ੍ਰਤੀਤ ਹੁੰਦਾ ਹੈ। ਇਸ ਗੱਲ ਵਿੱਚ ਕੀ ਭੇਦ ਹੈ? ਇਹ ਗੱਲ ਸੁਣ ਕੇ ਗੁਰੂ ਬਾਬਾ ਜੀ ਜਿਹਨਾਂ ਤੋਂ ਤਿੰਨਾਂ ਲੋਕਾਂ 14 ਭਵਨਾਂ ਦਾ ਕੋਈ ਵਰਤਾਂਤ ਵੀ ਗੁੱਜਾ ਛਿਪਾ ਨਹੀਂ ਸੀ, ਸੋ ਜਿਵੇਂ ਹੱਥ 'ਤੇ ਔਲਾ ਪਿਆ ਹੁੰਦਾ ਉਹਨੂੰ ਸਭ ਕੁਛ ਦੀਂਦਾ ਸੀ। ਉਹ ਕਹਿੰਦੇ ਮਰਦਾਨਿਆਂ, ਤੇਰੇ ਸ਼ੰਕੇ ਦਾ ਸਮਾਧਾਨ ਬੜਾ ਆਸਾਨੀ ਨਾਲ ਕੀਤਾ ਜਾ ਸਕਦਾ ਹੈ, ਪਰ ਬਿਹਤਰ ਹੈ ਉਸ ਬਘਿਆੜ ਨੂੰ ਬੁਲਾਵੇਂ, ਉਹਦੀ ਜ਼ਬਾਨੀ ਸੁਣੇ ਵੀ ਕਿਉਂ ਨਹੀਂ ਖਾਧਾ, ਫਿਰ ਤੈਨੂੰ ਜ਼ਿਆਦਾ ਲਾਭ ਹੋਵੇ। ਮਰਦਾਨੇ ਨੇ ਉਸ ਬਘਿਆੜ ਨੂੰ ਆਵਾਜ਼ ਦਿੱਤੀ। ਬਘਿਆੜ ਗੁਰੂ ਬਾਬਾ ਜੀ ਦੇ ਹੁਕਮ ਵਿੱਚ ਮੁੜਿਆ ਆਇਆ, ਕਿਉਂਕਿ ਗੁਰੂ ਨਾਨਕ ਅਰਸ਼ਾਂ ਕੁਰਸ਼ਾਂ ਦਾ ਮਾਲਕ, ਉਹਦੇ ਹੁਕਮ ਤੋਂ ਬਾਹਰ ਪ੍ਰਕਿਰਤੀ ਜਿਹੜੀ ਦੁਨੀਆਂ ਦੀ ਸਾਰੀ ਖੇਲ ਹੈ ਕੁਛ ਵੀ ਨਹੀਂ, ਸਭ ਹੁਕਮ ਦੇ ਵਿੱਚ ਹੈ। ਸੋ ਇਸ ਕਰਕੇ ਜਿਸਦੀ ਬਾਬਤੀ ਦੱਸਿਆ, ਡਰ ਪੈ ਧਰਤ ਆਕਾਸ਼ ਨਛੱਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੇਸੁੰਤਰ ਡਰ ਪੈ, ਡਰ ਪੈ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਣੀ, ਦੇਹ ਧਾਰਿਆ ਦੇਵਾ ਡਰ ਪੈ, ਸਿੱਧ ਸਾਧਕ ਡਰ ਮੋਇਆ, ਲੱਖ 84 ਮਰਮਰ ਜਨਮ, ਫਿਰ ਫਿਰ ਜੋ ਨੀ ਜੋਇਆ, ਰਾਜਸ ਤਾਮਸ ਸਾਧਕ ਡਰ ਪੈ, ਕੇਤੇ ਰੂਪ ਉਪਾਇਆ, ਸਰਬ ਪ੍ਰੀਏ ਕੌਲਾਂ ਡਰ ਪੈ, ਅਤ ਡਰ ਪੈ ਧਰਮ ਰਾਇਆ, ਸ਼ਗਲ ਸਮੱਗਰੀ ਡਰੇ ਵਿਆਪੀ, ਬਿਨ ਡਰ ਕਰਨੇ ਹਾਰਾ, ਕਉ ਨਾਨਕ ਭਗਤਨ ਕਾ ਸੰਗੀ ਭਗਤ ਸੁਹੈ। ਗੁਰੂ ਨਾਨਕ ਦੇ ਹੁਕਮ ਦੇ ਵਿੱਚ ਸਭ ਕੁਛ ਬਘਿਆੜ ਮੁੜ ਆਉਂਦਾ, ਆ ਕੇ ਸਿਰ ਨਵਾ ਕੇ ਬੈਠ ਜਾਂਦਾ ਹੈ। ਪੁੱਛਿਆ ਮਰਦਾਨਿਆਂ, ਆ ਗਿਆ ਪੁੱਛਲਾ ਜੋ ਕੁਛ ਪੁੱਛਣਾ ਹੈ। ਮਰਦਾਨਾ ਕਹਿਣ ਲੱਗਾ, ਭਾਈ ਤੇਰਾ ਸਰੀਰ ਬੜਾ ਦੁਬਲਾ, ਕਿਰਸ਼ ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਭੁੱਖਾ ਪ੍ਰਤੀਤ ਹੁੰਦਾ ਹੈ। ਉਹ ਮੁਰਦਾ ਤੇਰੀ ਖੁਰਾਕ ਸੀ, ਕਿਉਂਕਿ ਤੂੰ ਤਾਮਸੀ ਜੋਨੀ ਦਾ ਜਾਨਵਰ ਹੈ, ਕੁਦਰਤ ਨੇ ਤੇਰੀ ਖੁਰਾਕ ਹੀ ਮਾਸ ਬਣਾਇਆ ਹੈ, ਇਸ ਵਾਸਤੇ ਤੂੰ ਉਸਨੂੰ ਖਾਧਾ ਕਿਉਂ ਨਹੀਂ? ਪਹਿਲੇ ਉਸਦੇ ਚਾਰ ਫੇਰੇ ਫਿਰ ਕੇ ਮੁੜ ਗਿਆ, ਦੁਬਾਰਾ ਸਾਰੇ ਅੰਗ ਸੁੰਘ ਕੇ ਮੁੜ ਗਿਆ, ਫਿਰ ਨਹੀਂ ਖਾਧਾ। ਇਸ ਗੱਲ ਵਿੱਚ ਕੀ ਭੇਜਦਾ, ਜ਼ਰਾ ਖੋਲ ਕੇ ਦੱਸ। ਇਹ ਬਚਨ ਸੁਣ ਕੇ ਉਹ ਬਘਿਆੜ, ਭਾਵੇਂ ਜਾਨਵਰ, ਆਪਣੀ ਆਪਣੀ ਬੋਲੀ ਵਿੱਚ ਬੋਲਦੇ ਹਨ, ਸਮਝਦੇ ਹਨ ਇੱਕ ਦੂਜੇ ਦੀ ਬੋਲੀ, ਇਹ ਕੁਦਰਤ ਵੱਲੋਂ ਐਸਾ ਹੀ ਨਿਯਮ ਹੈ। ਪਰ ਇੱਥੇ ਲੋੜ ਸੀ ਮਰਦਾਨੇ ਨੂੰ ਮਨੁੱਖੀ ਬੋਲੀ ਵਿੱਚ ਬੋਲ ਕੇ ਸਮਝਾਉਣ ਦੀ। ਇੱਥੇ ਉਸ ਬਘਿਆੜ ਨੂੰ ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਮਨੁੱਖੀ ਬੋਲੀ ਬੋਲਣ ਵਿੱਚ ਇਉਂ ਤਾਕਤ ਆਈ, ਜਿਵੇਂ 8ਵੇਂ ਗੁਰੂ ਨਾਨਕ ਨੇ ਪੰਜੋਖਰੇ ਸਾਹਿਬ ਦੇ ਵਿੱਚ ਇੱਕ ਗੂੰਗੇ ਨੂੰ ਗਿਆਨ ਕਰਨ ਦੀ ਤਾਕਤ ਬਖਸ਼ੀ ਸੀ। ਜਿਹੜਾ ਮੂਰਖਾਂ ਤੋਂ ਪੰਡਿਤ ਬਣਾਵੇ, ਨਾ पंडित ते मुगधारी नारी ते जो पुरुष करावे पुरुखन ते जो नारी को कबीर साधु को प्रीतम इस मूर्त बलिहारी। यूं अठवां गुरु नानक गुरु हरकृष्ण महाराज जिन्हां दी उम्र 7-8 साल दे दरमियान है। आप जी कीरतपुर साहब तो संगत नूं दर्शन दीदार देण वास्ते दिल्ली नूं चले हन। उन्हां समयां दे विच साडे देश दे विच रस्ते चंगे नहीं सन, रेलां अजे नहीं सन आईयां, सड़कां कोई नहीं सन, मोटरां कोई नहीं सन, सवारियां हुंदियां घोड़े हाथी ऊठ बैल रथ पालकियां इयां सवारियां हुंदियां। आप जी बहुत सारी संगत दे समेत आहिस्ता आहिस्ता कीरतपुर साहब तो दिल्ली वाल नूं चाले पा दिंदे हन। कुछ मील सफर करके ते कयाम कर दिंदे हन, किते इक अद्धा दिन ठहरदे हन, किते ज्यादा दी रहायश कर दिंदे हन। पंजोखरा नाम करके एक बड़ा पारा कस्बा है, अंबाले शहर तो चढ़दी वल नूं 5 मील दे फासले ते उत्थे आप जी ने कई दिन कयाम रखिया। वो क्यों? पिछों वालों आप दे दर्शन वास्ते संगत बहुत आई। कीरतपुर पहुंची, पता लग्या हजूर दिल्ली में चाले पा गए। आप जी ने यह जान के भी दिल्ली जाके शरीर का भाणा वरता जाना है, यूं करके इन्हों दर्शन नहीं हो सकने, बेहतर है कि इत्थी आके दर्शन कर जाण। सुनेहा भेज दिता, उत्थे कई दिन कयाम रखिया। 2 वेले सत्संग हुंदा है, अमृत वेले श्री आसा जी दी वार दा कीर्तन, और शाम वेले तीसरे पहर वड़ा भारा गुरु का दरबार सजदा है। अज तीसरा पहर है, बड़े कीमती शामियाने तने हन, कीमती फर्श बिछे हन, चार चफेरे कनातां लगियां हन, हजूर दा सुंदर तख्त हां सुधर्मा इंद्र दे तख्त नूं मात कर रहा है, शीश ते जिगा कलगी सजी है, 2 चमर हो रहे हन, गुरबाणी दा पाप नाश शानदायक कीर्तन हो रहा है, जिसकी आवाज दूर तक जाती है, प्रेमी जन बैठे नेत्रां करके गुरु के दर्शनियों करते हैं, जिमें करोड़ा चकोर चंद्रमा वल एक टक लगा के वेखते हैं, गर्दन भावे मड़ुक जे दीदार करन नहीं हटते, कन्ना करके गुरु की बाणी सुनते हैं, जबान करके बाणी का उच्चारण करते हैं, और मन करके नियंत्र सिमरण करने वाले प्रेमी भी बहुत सारे बैठे हैं। यूं जेड़े समय नूं गुजारते हैं उन्हां दी गति, मरण तो बाद गुरु जी यूं दसते हैं, क्योंकि मरण तो बाद भी कोई जीवन है, यूं हजूर का फरमान है। दरगे मिलदा सौं गुरां दे नाल रसियां, गुरां दे नाल रसियां, दरगे गुरां नाल रसियां, Thank you. जप गुरनो नेत्री सतगुर पेखण सरवणी सोना गुरना सतगुर से तीरते हैं दरगे पाइए मरण तो बाद भी कोई जीवन है क्योंकि जीवात्मा मरदा नहीं मरन हारिए जीरा ना दे मरती है देह दे विचों यानी अस्थूल दे विचों जो सूक्ष्म शरीर दे शहर जीवात्मा चला जाता है इसनूं मर गया कहिंदे हैं लेकिन जीवात्मा नहीं मरता अगर वह मर जाए अगे देह होर कौन धारण करे कीते कर्म का फल कौन पावे फिर इस करके नहीं अगे होर भी कोई जीवन है। गुरु जी तो सिखा ने पूछा गरीब नवाज आप कृपा करके दसो मरण तो बाद जीवन नूं कही गति मिलती है। गति कहिंदे हैं मरण तो बाद दी हालत में गुरु जी कहणगे इक्को जी गति सब दी नहीं हुंदी। छे किस्म दे लोग दुनिया विच हन उहनां दी अड्ड अड्ड छे किस्म दी गति है। पहली पापियां दी गति है, दूजी पुनियां दी गति है, तीजी प्राणायामियां दी गति है कि ये योगा व्यासियां दी, चौथी भगतां दी गति है, पंजवीं ब्रह्म ज्ञानियों की गति है, छेवीं कारकों की गति है। छे किस्म के लोग हैं इन्हों की अड अड किस्म की ही गति होंगी है। पापी जेड़े अपनी सारी जिंदगी गुरु शास्त्र के गुरबाणी के हुक्म तो उल्ट चल के गुजारते हैं, बुराइयों विच लगाते हैं, उन्हां वास्ते दस्या जितने नरक सब मनुख हो गए। गुरमुख लेपना मासा है उन्हां वास्ते दोजख नरक दसिया है। जेड़े कई कहने दोजख नरक कोई नहीं उन्हां नूं पता ही नहीं है। यूं करके उन्हां दी गति इह जी है। मरन तो बाद जमराजा दे दूत धर्मराजा दे पेश करदे हन, मारदे कुटदे लै जांदे हन, जिहे जे पाप कीते उहे जे फर्स्ट सैकंड थर्ड क्लास दे दुख उस नूं मिलदे हन। बड़ी देर तक नरकां दे विच दुख पाउंदा है ते उत्थे सप चूहे बड़बड़ खांदे हैं, गंध मंद विच उबलदा है, सत्यां थम्मां नूं चमेड़िया जांदा है, उठा लटका के कुटिया जांदा है, मूंह दे विच उबलदियां शराबां पाईयां जांदियां हन, जिहड़े जीव घात करदे उहनूं जीउंदियां नूं ही नोच नोच के जानवर खांदे हन। अनेक किस्म के दुख उत्थे मिलते हैं। यूं उस तो बाद फिर 84 लख जोन का गेड़ा दिता जाता है। फिर मनुखा दी वारी आती है ਮਨੁੱਖਾ ਦੇ ਵਿੱਚ ਵੀ ਇਹੋ ਜਿਹੇ ਥਾਂ ਇਹੋ ਜਿਹੇ ਘਰ ਵਿੱਚ ਉਹਦਾ ਜਨਮ ਹੁੰਦਾ ਹੈ ਜਿੱਥੇ ਅਤਿਅੰਤ ਦੁੱਖ ਤੇ ਕਸ਼ਟ ਹੋਵੇ, ਦਰਿਦਰ ਆਦਿ ਹੋਵੇ। ਇਹ ਪਾਪੀਆਂ ਦੀ ਗਤੀ, ਪੁੰਨੀਆਂ ਦੀ ਗਤੀ। ਪੁੰਨਾਤਮਾ ਜਿਹੜੇ ਹਨ ਪੁੰਨ ਕਰਮਾਂ ਨੂੰ ਇਕੱਠੇ ਕਰਦੇ ਹਨ, ਉਹਨਾਂ ਨੂੰ ਜਮਦੂਤ ਨਹੀਂ ਲੈਣ ਆਉਂਦੇ, ਉਹਨਾਂ ਨੂੰ ਦੇਵਤਾ ਲੈਣ ਆਉਂਦੇ ਹਨ। ਦੇਵਤਾ ਸਤਿਕਾਰ ਨਾਲ ਲਿਜਾਂਦੇ ਹਨ, ਵਿਮਾਨਾਂ ਵਿੱਚ ਬਿਠਾ ਕੇ ਲਿਜਾਂਦੇ ਹਨ। ਧਰਮ ਰਾਜਾ ਦੇ ਪੇਸ਼ੀ ਉਹਨਾਂ ਦੀ ਵੀ ਹੁੰਦੀ ਹੈ। ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜਾ ਕਹਿੰਦਾ ਹੈ। ਧਰਮ ਰਾਜਾ ਜੋ ਨਿਆਂ ਤੇ ਬਿਠਾਇਆ ਪਰਮਾਤਮਾ ਨੇ, ਪਰਮੇਸ਼ਰ ਦਾ ਮੁਨਸਿਫ ਹੈ, ਉਹ ਉਹਨਾਂ ਨੂੰ ਕਹਿੰਦਾ ਪਹਿਲਾਂ ਨਾਲੋਂ ਤੁਸੀਂ ਬਹੁਤ ਚੰਗੇ ਹੋ, ਪਰ ਜਿਸ ਕੰਮ ਵਾਸਤੇ ਪਰਮੇਸ਼ਰ ਨੇ ਮਨੁੱਖਾਂ ਦੇ ਬਖਸ਼ੀ ਉਹ ਕੰਮ ਤੁਸੀਂ ਨਹੀਂ ਕੀਤਾ। ਉਹ ਕੰਮ ਕੀ ਹੈ? ਸਹੀ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤਿਰ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ। ਮਨੁੱਖਾਂ ਦੇ ਦਾ ਅਸਲ ਮੁੱਖ ਪ੍ਰਯੋਜਨ ਇਹ ਹੈ। ਪਰ ਫਿਰ ਵੀ ਤੁਸੀਂ ਬਹੁਤ ਅੱਛੇ ਹੋ, ਤੁਸੀਂ ਪੁੰਨਾਂ ਦਾ ਮਜਮੂਆ ਇਕੱਠਾ ਕੀਤਾ ਹੈ, ਪੁੰਨ ਕਰਮ ਇਕੱਠੇ ਕੀਤੇ ਹਨ, ਉਹਨਾਂ ਨੂੰ ਪੁੰਨ ਲੋਕਾਂ ਵਿੱਚ ਭੇਜਿਆ ਜਾਂਦਾ ਹੈ। ਜਿਹਨਾਂ ਲੋਕਾਂ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ, ਕੋਈ ਜੰਨਤ ਕਹਿੰਦਾ ਹੈ, ਕੋਈ ਸਵਰਗ ਕਹਿੰਦਾ ਹੈ, ਕੋਈ ਬਿਸ਼ਟ ਕਹਿੰਦਾ, ਕੋਈ ਕੁਛ ਕੁਛ। ਉੱਥੇ ਬਹੁਤ ਕਿਸਮ ਦੇ ਸੁੱਖ ਉਹਨਾਂ ਨੂੰ ਜਿਸਮਾਨੀ ਸੁੱਖ ਹਨ ਦਿੱਤੇ ਜਾਂਦੇ ਹਨ, ਪਰ ਉੱਥੇ ਮਨ ਦੀ ਸ਼ਾਂਤੀ ਨਹੀਂ ਹੈ। ਚਿੰਤਾ ਬਣੀ ਰਹਿੰਦੀ ਹੈ, ਈਰਖਾ ਬਣੀ ਰਹਿੰਦੀ ਹੈ, ਅਭਿਮਾਨ ਉੱਥੇ ਬਣਿਆ ਰਹਿੰਦੇ, ਤਿੰਨ ਗੱਲਾਂ ਉੱਥੇ ਵੀ ਬਣੀਆਂ ਰਹਿੰਦੀਆਂ, ਜਿਸ ਕਰਕੇ ਉਹ ਲੋਕ ਮਨ ਕਰਕੇ ਸੁਖੀ ਨਹੀਂ ਸਨ। ਪਰ ਤੀਸਰੇ ਦਰਜੇ ਦੇ ਲੋਕ ਉਹ ਹਨ ਜਿਹਨਾਂ ਨੂੰ ਪ੍ਰਾਣਾਯਾਮੀ ਕੀ ਯੋਗਾ ਵਿਆਸੀ ਕਹਿੰਦੇ ਹਨ। ਉਹਨਾਂ ਦੀ ਗਤੀ ਜਦੋਂ ਉਹ ਸਰੀਰ ਛੱਡਦੇ ਹਨ, ਦਸਵਾਂ ਦਾਰ ਖੋਲ ਕੇ ਸਰੀਰ ਨੂੰ ਛੱਡ ਕੇ ਉਹ ਬ੍ਰਹਮ ਲੋਕ ਨੂੰ ਜਾਂਦੇ, ਬ੍ਰਹਮਾ ਦੇ ਲੋਕ ਤੱਕ ਉਹਨਾਂ ਦੀ ਗਤੀ ਹੈ। ਚੌਥੇ ਹਨ ਭਗਤ ਪ੍ਰਭੂ ਦੇ, ਜਿਹੜੇ ਸਰਵਣ ਭਗਤੀ ਕਰਦੇ ਹਨ, ਕੀਰਤਨ ਭਗਤੀ ਕਰਦੇ ਹਨ, ਸਿਮਰਨ ਭਗਤੀ ਕਰਦੇ ਹਨ, ਨਮਸਕਾਰ ਭਗਤੀ ਕਰਦੇ ਹਨ, ਅਰਦਾਸ ਭਗਤੀ ਕਰਦੇ ਹਨ, ਅਰਚਨ ਧੂਪੀ ਆਦਿ ਆਪਣੇ ਇਸ ਦੇਵ ਨੂੰ ਕਰਨੀਆਂ ਕਰਦੇ ਹਨ। ਦਾਸਾ ਭਾਵ, ਸਖਾ ਜਾਂ ਸਖੀ ਭਾਵ, ਆਤਮ ਨਿਵੇਦਨ, ਇਹ ਨੌ ਕਿਸਮ ਦੀ ਭਗਤੀ ਹੈ। ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ, ਜਿਹੜੇ ਉਹ ਭਗਤੀ ਕਰਦੇ ਕਰਦੇ ਸਰੀਰ ਦਾ ਪ੍ਰੀਤਿਆਗ ਕਰਦੇ ਹਨ, ਉਹ ਸੱਚਖੰਡ ਵੈਕੁੰਠ ਧਾਮ ਨੂੰ ਜਾਂਦੇ ਹਨ। ਉਹਨਾਂ ਦੀ ਗਤੀ ਹੀ ਗੁਰੂ ਜੀ ਨੇ ਇਹ ਦੱਸੀ ਹੈ। ਅੰਤਰ ਗੁਰੂ ਆਰਾਧਣਾ, ਜੇਬਾ ਜਪ ਗੁਰਨਾਉ, ਨੇਤਰੀ ਸਤਿਗੁਰੂ ਪੇਖਣਾ, ਸੜਵੀਂ ਸੁਣਨਾ ਗੁਰਨਾਉ, ਸਤਿਗੁਰ ਸੇ ਤੀਰਤੇ ਆ ਦਰਗੇ ਪਾਈਏ। ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ, ਨਿਆਣਿਆਂ ਦੇ ਨਾਲ ਦਰਗੇ ਮਿਲਦਾ
Thank you.
ਸੰਤਾਂ ਦੀ ਗਤੀ, ਅੱਗੇ ਇੱਕ ਗਤੀ ਬ੍ਰਹਮ ਗਿਆਨੀਆਂ ਦੀ ਹੈ। ਭਗਤੀ ਕਰਦੇ ਕਰਦੇ ਬ੍ਰਹਮ ਗਿਆਨ ਦੀ ਅਵਸਥਾ ਯਾਨੀ ਪ੍ਰਭੂ ਦਾ ਮਿਲਾਪ ਹੋ ਜਾਣਾ, ਇਸ ਨੂੰ ਦੱਸਿਆ ਕਬੂ ਸਾਧ ਸੰਗਤੇ ਪਾਵੈ, ਉਸ ਅਸਥਾਨ ਤੇ ਬਾਹਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਵਨ ਕੇ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨ ਪਰਬ ਕੇ ਸਤਿਗੁਰ। ਉਹ ਇਉਂ ਮਿਲ ਜਾਂਦੇ ਪ੍ਰਭੂ ਦੇ ਵਿੱਚ, ਜਿਵੇਂ ਨਦੀ ਦੂਰੋਂ ਆਉਂਦੀ ਆਉਂਦੀ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਰੂਪ ਵੀ ਬਣ ਜਾਂਦੀ। ਸੋ ਉਹਨਾਂ ਦਾ ਆਉਣਾ ਜਾਣਾ ਬੰਦ ਹੈ। ਸਾਰੇ ਪਰਿਪੂਰਨ ਜੋ ਪਰਮਾਤਮਾ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ, ਉਹਦੇ ਵਿੱਚ ਮਿਲ ਕੇ ਉਹਦਾ ਰੂਪ ਵੀ ਬਣਿਆ। ਉਹਨਾਂ ਦਾ ਕਿਸੇ ਲੋਕ ਨੂੰ ਜਾਣਾ ਆਉਣਾ ਨਹੀਂ ਹੁੰਦਾ। ਇਹ ਬ੍ਰਹਮ ਗਿਆਨੀਆਂ ਦੀ ਗਤੀ। ਇੱਕ ਗਤੀ ਹੈ ਕਾਰਕਾਂ ਦੀ। ਕਾਰਕ ਉਹਨਾਂ ਰੂਹਾਂ ਨੂੰ ਕਹਿੰਦੇ ਹਨ ਜਿਹੜੀਆਂ ਰੂਹਾਂ ਬਖਸ਼ੀਆਂ ਹੋਈਆਂ, ਉਹਨਾਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ ਰਹਿ ਜਾਂਦਾ। ਉਹਨਾਂ ਨੂੰ ਸਿਰਫ ਦੁਨੀਆਂ ਦੇ ਫਾਇਦੇ ਵਾਸਤੇ ਸਰੀਰ ਧਾਰਨਾ ਪੈਂਦਾ ਹੈ, ਆਪਣੇ ਵਾਸਤੇ ਨਹੀਂ। ਉਹ ਇਉਂ ਸਮਝ ਲਓ ਇੱਕ ਮਿਸਾਲ ਦੁਆਰਾ, ਇੱਕ ਜੇਲਖਾਨਾ ਹੈ। ਜੇਲਖਾਨੇ ਦੇ ਵਿੱਚ ਬਹੁਤ ਸਾਰੇ ਕੈਦੀ ਹਨ। ਜਿਹੜੇ ਕੈਦੀ ਹਨ ਉਹਨਾਂ ਨੇ ਕੋਈ ਨਾ ਕੋਈ ਜੁਰਮ ਕੀਤਾ ਹੈ, ਕੋਈ ਨਾ ਕੋਈ ਗਲਤੀ ਕੀਤੀ ਹੈ, ਜਿਸ ਕਰਕੇ ਉਸਦਾ ਫਲ ਉਹ ਜੇਲ੍ਹ ਖਾਨਾ ਭੁਗਤਰੇ। ਕਿਸੇ ਨੂੰ ਥੋੜ੍ਹੀ ਸਜ਼ਾ ਹੈ, ਕਿਸੇ ਨੂੰ ਬਹੁਤੀ ਸਜ਼ਾ ਹੈ। ਉਹ ਸਾਰੇ ਹੀ ਮੁਜਰਮ ਹਨ, ਪਰ ਉਸੀ ਜੇਲ੍ਹ ਖਾਨੇ ਦੀ ਚਾਰ ਦੀਵਾਰੀ ਦੇ ਅੰਦਰ ਡਾਕਟਰ ਵੀ ਜਾਂਦਾ ਹੈ, ਔਰ ਦਰੋਗਾ ਜੇਲ੍ਹ ਵੀ ਜਾਂਦਾ ਹੈ। ਡਾਕਟਰ ਮੁਜਰਮ ਨਹੀਂ, ਡਾਕਟਰ ਉਹਨਾਂ ਨੂੰ ਦਵਾਈ ਬੂਟੀ ਦੇਣ ਜਾਂਦਾ, ਔਰ ਦਰੋਗਾ ਦੇਖਭਾਲ ਵਾਸਤੇ ਜਾਂਦਾ। ਇਸੀ ਤਰ੍ਹਾਂ ਹੀ ਸੰਸਾਰਿਕ ਜੇਲਖਾਨਾ ਹੈ। ਦੁਨੀਆਂ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੀ ਹੈ, ਪਰ ਉਹ ਰੂਹਾਂ ਜਿਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ, ਜਿਹਨਾਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ, ਉਹ ਆਪਣੇ ਵਾਸਤੇ ਨਹੀਂ ਆਉਂਦੇ, ਉਹ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ ਹਨ। ਜਿਹਨਾਂ ਦੀ ਬਾਬਤੀ ਦੱਸਿਆ ਗੁਰੂ ਅਰਜਨ ਦੇਵ ਜੀ ਨੇ, ਜਨਮ ਮਰਨ ਦਊਂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾ। ਉਹਨਾਂ ਦਾ ਮਤਲਬ ਇਹ ਕੁਛ ਹੁੰਦਾ ਹੈ, ਉਹਨਾਂ ਨੂੰ ਕਾਰਕ ਕਿਹਾ ਜਾਂਦਾ। ਰੋਗ ਵਿਚਾਰ ਆਓ, ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਹਜ਼ੂਰੀ ਵਿੱਚ ਰੂਹਾਨੀ ਦਰਬਾਰ ਸਜਿਆ, ਬੇਅੰਤ ਸੰਗਤ ਬੈਠੀ ਹੋਈ ਜੀਵਨ ਦਾ ਲਾ ਖੱਟ ਰਹੀ ਹੈ। ਸਤਸੰਗਤ ਕਰਨ ਵਾਲੇ ਪੁਰਸ਼ ਉਹਨਾਂ ਨੂੰ ਇੱਥੇ ਬੈਕੁੰਠ ਵਰਗਾ ਆਨੰਦ ਦੱਸਿਆ। ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਕਾਹੇ। ਆਪਣਾ ਖਿਆਲ ਟਿਕਾਓ, ਬਿਰਤੀ ਹਰੀ ਜਸ ਵਿੱਚ ਲੀਨ ਕਰੋ, ਫਿਰ ਅਨੁਭਵ ਕਰੋ, ਦੇਖੋ ਅੰਦਰੀ ਬੈਕੁੰਠ ਵਰਗਾ ਆਨੰਦ ਪ੍ਰਾਪਤ ਹੁੰਦਾ। ਬੈਕੁੰਠ ਵਿੱਚ ਭਜਨ ਆਨੰਦ ਵਿਆ ਕਰਦਾ ਹੈ। ਜਿਹੜੇ ਭਗਤ ਹਨ ਪ੍ਰਭੂ ਦੇ ਧਿਆਨ ਵਿੱਚ ਔਰ ਪ੍ਰਭੂ ਦੇ ਜਸ ਵਿੱਚ ਮਗਨ ਹੁੰਦੇ ਹਨ, ਇਸੀ ਤਰ੍ਹਾਂ ਸਤਸੰਗ ਵਿੱਚ ਵੀ ਐਸਾ ਹੀ ਹੁੰਦਾ ਹੈ। ਸਿਉਂ ਬੈਕੁੰਠ ਵਰਗਾ ਆਨੰਦ ਪ੍ਰੇਮੀ ਮਾਣ ਰਹੇ ਹਨ। ਸੋ ਇੰਤਜ਼ਾਮ ਕਰਨ ਵਾਲੇ ਪ੍ਰੇਮੀ ਵੀ ਦਰਬਾਰ ਦੇ ਵਿੱਚ ਔਰ ਦੂਰ ਦੂਰ ਤੱਕ ਇੰਤਜ਼ਾਮ ਕਰਨ ਵਾਸਤੇ ਫਿਰਦੇ ਹਨ, ਕਿਉਂਕਿ ਜਿਹੜੇ ਕਈ ਨਵੇਂ ਪ੍ਰੇਮੀ ਆਏ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਵੇਂ ਦਰਬਾਰ ਵਿੱਚ ਆਈਂਦਾ, ਕਿਵੇਂ ਗੁਰੂ ਨੂੰ ਮੱਥਾ ਟੇਕੀਂਦਾ, ਕਿਵੇਂ ਬੈਠਣਾ ਹੈ, ਕਿਵੇਂ ਸ਼ਾਂਤੀ ਦੇ ਨਾਲ ਆਪਣੀ ਬਿਰਤੀ ਜੋੜਨੀ ਹੈ। ਉਹਨਾਂ ਨੂੰ ਉਹ ਇਸ਼ਾਰਤਨ ਸਮਝਾਉਂਦੇ ਹਨ, ਅਤੇ ਕਈ ਦੂਰ ਦੂਰ ਤੱਕ ਫਿਰਦੇ ਹਨ, ਰੌਲਾ ਗੌਲਾ ਚੁੱਪ ਕਰਾਉਣ ਵਾਸਤੇ ਦੂਰ ਦੂਰ ਤੱਕ ਸਿੱਖ ਫਿਰ ਰਹੇ ਹਨ। ਦੂਰ ਜਿਹੜੇ ਪ੍ਰੇਮੀ ਫਿਰ ਰਹੇ ਹਨ, ਕੀ ਦੇਖਿਆ? ਇੱਕ ਕੋਈ ਵਿਦਵਾਨ ਵਿਦਿਆ ਵਿਧਾਨੀ ਪੰਡਿਤ ਆ ਰਿਹਾ ਹੈ, ਜਿਸਨੇ ਚਾਰ ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਇਹਨਾਂ ਸਾਰਿਆਂ ਦਾ ਹੀ ਅਧਿਐਨ ਕੀਤਾ ਸੀ। ਵਿੱਦਿਆ ਪੜ੍ਹ ਕੇ ਬਜਾਏ ਵਿੱਦਿਆ ਦੇ ਅਮਲ ਕਰਨ 'ਤੇ ਉਸਨੂੰ ਲੋਕਾਂ ਦੇ ਨਾਲ ਚਰਚਾ ਕਰਨ ਦਾ ਸੁਭਾਅ ਪੈ ਗਿਆ ਸੀ। ਵਿਦਵਾਨ ਵੀ ਸਾਧ ਸਿੰਘ ਕਈ ਕਿਸਮ ਦੇ ਹੁੰਦੇ ਹਨ, ਜਿਵੇਂ ਮਣੀ ਵਾਲੇ ਸੱਪ ਵੀ ਕਈ ਕਿਸਮ ਦੇ ਹੁੰਦੇ ਹਨ। ਇੱਕ ਤਾਂ ਮਣੀ ਵਾਲਾ ਸੱਪ ਉਹ ਹੁੰਦਾ ਹੈ ਜਿਹੜਾ ਪੂਰਨਮਾਸ਼ੀ ਦੀ ਰਾਤ ਨੂੰ ਆਪਣੀ ਮਣੀ ਬਾਹਰ ਕੱਢ ਕੇ ਰੱਖਦਾ ਹੈ, ਜੰਗਲ 'ਚ ਰਹਿੰਦਾ ਕਿਤੇ, ਚੰਦਰਮਾ ਵਿੱਚੋਂ ਅੰਮ੍ਰਿਤ ਚੜ੍ਹਦਾ ਹੈ, ਮਣੀ ਦੇ ਉੱਪਰ ਡਿੱਗਦਾ, ਉਹ ਅੰਮ੍ਰਿਤ ਚੱਟ ਕੇ ਸ਼ਾਂਤ ਪ੍ਰਾਪਤ ਕਰਦਾ ਹੈ। ਇੱਕ ਮਣੀ ਵਾਲਾ ਸੱਪ ਇਹੋ ਜਿਹਾ ਹੁੰਦਾ, ਇੱਕ ਮਣੀ ਵਾਲਾ ਸੱਪ ਇਹੋ ਜਿਹਾ ਹੁੰਦਾ ਹੈ ਜੰਗਲ ਦੇ ਵਿੱਚ ਰਹਿੰਦਾ ਹੈ, ਰਾਤ ਦੇ ਵੇਲੇ ਮਣੀ ਕੱਢ ਕੇ ਬਾਹਰ ਰੱਖ ਦਿੰਦਾ ਸਿਰ 'ਚੋਂ, ਉਹਦੀ ਰੋਸ਼ਨੀ ਦੂਰ ਤੱਕ ਹੁੰਦੀ ਹੈ, ਉਹਦੇ ਵਿੱਚ ਖੇਡਦਾ, ਖੇਡ ਕੇ ਫਿਰ ਆਪਣੀ ਮਣੀ ਸਿਰ ਵਿੱਚ ਰੱਖ ਕੇ ਫਿਰ ਆਪਣੇ ਬਿੱਲ ਵਿੱਚ ਜਾ ਵੜਦਾ ਹੈ। ਇੱਕ ਮਣੀ ਵਾਲਾ ਸੱਪ ਇਹੋ ਜਿਹਾ ਹੁੰਦਾ ਹੈ ਰਾਤ ਨੂੰ ਨਿਕਲਦਾ ਹੈ, ਆਪਣੀ ਮਣੀ ਕੱਢ ਕੇ ਬਾਹਰ ਰੱਖ ਦਿੰਦਾ, ਉਹਦੀ ਰੋਸ਼ਨੀ ਦੇ ਵਿੱਚ ਕੀੜੇ ਕਰਕਟ ਆਉਂਦੇ ਹਨ, ਉਹ ਕੀੜੇ ਕਰਕਟਾਂ ਨੂੰ ਖਾਂਦਾ ਹੈ। ਕਿਉਂ ਇਸੀ ਤਰ੍ਹਾਂ ਵਿਦਵਾਨ ਵੀ ਕਈ ਕਿਸਮ ਦੇ ਹਨ। ਇੱਕ ਤਾਂ ਵਿਦਵਾਨ ਉਹ ਹਨ ਜਿਹੜੇ ਵਿੱਦਿਆ ਪੜ੍ਹ ਕੇ ਸ਼ਾਂਤ ਪ੍ਰਾਪਤ ਕਰਦੇ ਹਨ, ਮੁਕਤ ਪ੍ਰਾਪਤ ਕਰਦੇ ਹਨ, ਵਿੱਦਿਆ 'ਤੇ ਅਮਲ ਕਰਕੇ ਆਪਣਾ ਜਨਮ ਸਫਲਾ ਕਰਦੇ ਹਨ, ਅਸਲ ਵਿਦਵਾਨ ਉਹ ਹਨ। ਦੂਜੇ ਉਹ ਹਨ ਜਿਹੜੇ ਵਿੱਦਿਆ ਪੜ੍ਹ ਕੇ ਹਨ ਆਦਿ ਕਮਾਉਂਦੇ। ਤੀਜੇ ਇਹੋ ਜਿਹੇ ਵਿਦਵਾਨ ਹਨ ਜਿਹੜੇ ਵਿੱਦਿਆ ਪੜ੍ਹ ਕੇ ਲੋਕਾਂ ਨਾਲ ਚਰਚਾ ਆਦਿ ਕਰਨ ਦਾ ਸੁਭਾਅ ਪੈਦਾ ਕਰਕੇ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ। ਸੋ ਇਹ ਵਿਦਵਾਨ ਇਹੋ ਜਿਹਾ ਸੀ, ਜਿੱਥੇ ਸੁਣਨਾ ਕੋਈ ਵਿਦਵਾਨ ਉੱਥੇ ਪਹੁੰਚਣਾ, ਪਹੁੰਚ ਕੇ ਉਸਨੂੰ ਚੈਲੇਂਜ ਕਰਨਾ ਵੀ ਮੇਰੇ ਨਾਲ ਚਰਚਾ ਕਰ, ਜੇ ਮੈਂ ਜਿੱਤ ਗਿਆ ਤੇਰੇ ਗ੍ਰੰਥ ਕੋਲੋਂ, ਤੂੰ ਜਿੱਤ ਗਿਆ ਮੇਰੇ ਕੋਲ ਵੀ। ਇਉਂ ਵਿਦਵਾਨ ਚੰਗਾ ਸੀ, ਗ੍ਰੰਥਾਂ ਦਾ ਉਸਲੱਦੀ ਫਿਰਦਾ ਸੀ ਜਿੱਤ ਜਿੱਤ ਕੇ ਹੋਰਨਾਂ ਨੂੰ। ਉਹ ਆ ਨਿਕਲਿਆ, ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਉਮਰ 7-8 ਸਾਲ ਦੇ ਦਰਮਿਆਨ, ਤਖ਼ਤ ਆਰੂੜ, ਸੀਸ ਤੇ ਜਿਗਾ ਕਲਗੀ ਸਜ ਰਹੀ ਹੈ, ਦੋ ਚੰਗ ਹੋ ਰਹੇ ਹਨ। ਸੋ ਐਸੀ ਸਭਾ ਸੁਧਰਮਾ ਦੀ ਸਭਾ ਨੂੰ ਮਾਤ ਕਰਦੀ ਹੈ। ਦੂਰੋਂ ਦੇਖ ਕੇ ਪੁੱਛਣ ਲੱਗਾ ਇਹ ਠਾਠ ਪਾਠ ਕੈਸਾ। ਇੱਕ ਸਿੱਖ ਜਿਹੜਾ ਫਿਰਦਾ ਸੀ ਉਹ ਕਹਿਣ ਲੱਗਾ, ਪੰਡਿਤ ਜੀ ਇਹ ਗੁਰੂ ਹਰਕ੍ਰਿਸ਼ਨ ਮਹਾਰਾਜ 8ਵੇਂ ਗੁਰੂ ਨਾਨਕ ਦਾ ਰੂਹਾਨੀ ਦਰਬਾਰ ਹੈ, ਪ੍ਰੇਮੀ ਹਜ਼ੂਰੀ ਵਿੱਚ ਬੈਠੇ ਹਨ, ਕੀਰਤਨ ਗੁਰਬਾਣੀ ਦਾ ਸੁਣਦੇ ਹਨ, ਨੇਤਰਾਂ ਕਰਕੇ ਗੁਰੂ ਦਾ ਦਰਸ਼ਨ ਕਰਦੇ ਹੈ, ਕਿਉਂ ਆਪਣੇ ਜਨਮ ਨੂੰ ਸਫਲਾ ਕਰਦੇ ਹਨ। ਜਦੋਂ ਇਹ ਗੱਲ ਸੁਣੀ ਹਰਕ੍ਰਿਸ਼ਨ ਮਹਾਰਾਜ ਕਹਿਣ ਲੱਗਾ, ਕ੍ਰਿਸ਼ਨ ਭਗਵਾਨ ਦੁਆਪਰ ਯੁੱਗ ਦੇ ਵਿੱਚ ਵਿਸ਼ਨੂੰ ਦਾ 16 ਕਲਾ ਅਵਤਾਰ ਹੋਏ ਹਨ, ਜਿਨ੍ਹਾਂ ਨੇ ਅਰਜਨ ਨੂੰ ਗਿਆਨ ਕਰਨ ਵਾਸਤੇ ਸਾਰਾ ਦਿਹਾਈ ਗੀਤਾ ਉਚਾਰਨ ਕੀਤੀ ਸੀ ਕੁਰਸ਼ੇਤਰ ਦੇ ਯੁੱਧ ਵਿੱਚ। ਸਵਯੰ ਉਹ ਹੋਏ ਹਨ, ਉਹਨਾਂ ਦੇ ਨਾਂ ਨਾਲ ਵੀ ਦੋ ਅੱਖਰ ਜ਼ਿਆਦਾ ਲਗਾ ਲਏ। ਛੋਟੀ ਉਮਰ ਜਾਣ ਕੇ ਸ਼ੰਕਾ ਪੈਦਾ ਹੋਇਆ, ਜਦ ਕਿ ਭੇਡਾ ਚਾਲ ਚਲਦੇ ਗਏ ਪਾਛੇ ਚਨੇ ਪਰਮਾਰਥਾਂ ਸੰਭਾਲਦੇ ਕੁਝ ਕੀਮੂ, ਇਹੋ ਜਿਹੇ ਕੁਤਰਕ ਦੇ ਬਚਨ ਉਚਾਰਨੇ ਸ਼ੁਰੂ ਕੀਤੇ। ਪਰ ਸਿੱਖ ਤੋਂ ਗੁਰੂ ਦੀ ਸ਼ਾਨ ਵਿੱਚ ਕੋਈ ਇਹੋ ਜਿਹਾ ਲਫ਼ਜ਼ ਨਹੀਂ ਸੁਣਿਆ ਜਾਂਦਾ ਹੁੰਦਾ। ਸਿੱਖ ਕਹਿਣ ਲੱਗਾ, ਪੰਡਿਤ ਜੀ ਉਹ ਫਿਰ ਨਾਲ ਦੇ ਨਾਲ ਇਹ ਲਫ਼ਜ਼ ਵੀ ਕਿਹਾ, ਉਹਨਾਂ ਨੇ ਭਲਾ ਠਾਣਾ ਜਾਈ ਗੀਤਾ ਉਚਾਰਨ ਕੀਤੀ, ਮੈਨੂੰ ਜੇ ਇੱਕ ਸਲੋਕ ਦੇ ਅਰਥ ਵੀ ਕਰਕੇ ਦੱਸ ਦੇਣ ਤਾਂ ਵੀ ਮੈਂ ਮੰਨ ਲਵਾਂ। ਇਹ ਸੁਣ ਕੇ ਸਿੱਖ ਨੇ ਕਿਹਾ, ਪੰਡਿਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ, ਉਹੀ 8ਵਾਂ ਗੁਰੂ ਨਾਨਕ ਹੈ, ਜੋਤ ਉਹੀ ਹੈ, ਯੁਕਤੀ ਵੀ ਉਹੀ ਹੈ, ਸਿਰਫ ਸਰੀਰ ਰੂਪੀ ਕਾਇਆ ਪਲਟੀ ਹੋਈ। ਸੋ ਇਸ ਕਰਕੇ ਉਹ ਗੁਰੂ ਨਾਨਕ ਜੀ ਨੇ ਕਾਸ਼ੀ ਵਿੱਚ ਇੱਕ ਮਰੇ ਕੁੱਤੇ ਨੂੰ ਜਿਉਂਦਾ ਕਰਕੇ ਇੱਕ ਵਿੱਦਿਆ ਮਾਨੀ ਪੰਡਿਤ ਨਾਲ ਚਰਚਾ ਕਰਵਾ ਕੇ ਉਸਨੂੰ ਹਰਵਾਇਆ ਸੀ। ਉਹ ਗੁਰੂ ਨਾਨਕ ਹੈ, ਇੱਕ ਸਲੋਕ ਦੇ ਅਰਥ, ਇਹ ਕੋਈ ਵੱਡੀ ਗੱਲ ਨਹੀਂ ਠਹਿਰੋ ਇੱਥੇ ਮੈਂ ਹੁਣ। ਸਿੱਖ ਦੌੜ ਕੇ ਆਇਆ, ਆ ਕੇ ਅਰਜ਼ ਕੀਤੀ ਗਰੀਬ ਨਵਾਜ਼, ਇੱਕ ਵਿੱਦਿਆ ਮਾਨੀ ਪੰਡਿਤ ਹੈ ਕੋਈ, ਉਹਨੂੰ ਸ਼ਾਂਤ ਨਹੀਂ ਹੈ, ਉਹ ਚਾਹੁੰਦਾ ਹੈ ਗੀਤਾ ਦੇ ਇੱਕ ਸ਼ਲੋਕ ਦੇ ਅਰਥ ਕਰਕੇ ਆਪ ਸੁਣਾਓ ਉਸਨੂੰ, ਉਸਨੂੰ ਸ਼ਾਂਤ ਆ ਜਾਏਗੀ, ਆਪਦਾ ਬਿਰਧ ਹੈ ਦੂਜਿਆਂ ਨੂੰ ਸ਼ਾਂਤੀ ਦੇਣੀ। ਗੁਰੂ ਜੀ ਨੇ ਮੁਸਕਰਾ ਕੇ ਕਿਹਾ ਬੁਲਾ ਲਿਆ, ਬੁਲਾ ਲਿਆਂਦਾ ਆ ਕੇ ਉਪਰੀ ਉਪਰੀ ਨਮਸਕਾਰ ਕਰਕੇ ਬਹਿ ਗਏ। ਸ਼ਰਧਾ ਤਾਂ ਜਿੱਤ ਵਿੱਚ ਹੈ ਨਹੀਂ ਸੀ, ਤਾਂ ਕਹਿਣ ਸੁਣਾਓ ਪੰਡਿਤ ਜੀ। ਉਹ ਕਹਿਣਗਾ ਹਾਂ ਮਹਾਰਾਜ, ਮੈਨੂੰ ਗੀਤਾ ਦੇ ਅਰਥਾਂ ਦਾ ਬੜਾ ਸ਼ੌਕ ਹੈ, ਜੇ ਕਿਰਪਾ ਕਰਕੇ ਮੈਨੂੰ ਇੱਕ ਸ਼ਲੋਕ ਦੇ ਅਰਥ ਸੁਣਾਓ। ਗੁਰੂ ਜੀ ਨੇ ਸੋਚਿਆ ਜੇਕਰ ਅਸੀਂ ਅਰਥ ਕਰ ਦਿੱਤੇ ਇਹਦਾ ਸੰਸਾਰ ਫਿਰ ਵੀ ਦੂਰ ਨਹੀਂ ਹੋਣਾ, ਇਹ ਸਮਝੇਗਾ ਇਹਨਾਂ ਦੇ ਪਿਤਾ ਨੇ ਪੜ੍ਹਾ ਦਿੱਤਾ ਹੋਣਾ। ਹਾਂ, ਕਹਿਣ ਲੱਗੇ ਪੰਡਿਤ ਜੀ ਦੇਖੋ ਕਿਤਨਾ ਵੱਡਾ ਅਸ਼ਬਾ ਹੈ ਸੰਜੋਖਰਾ, ਜੀ ਤੋਂ ਕਹੋ ਉਸ ਤੋਂ ਗੁਰੂ ਨਾਨਕ ਦੀ ਕਿਰਪਾ ਕਰਕੇ ਅਰਥ ਕਰਵਾਏ ਜਾ ਸਕਦੇ ਹਨ। ਪਿੰਡ ਵਿੱਚ ਗਿਆ, ਛੱਜੂ ਨਾਮ ਕਰਕੇ ਜੀਵਤ ਬੋਲਾ ਵੀ ਸੀ ਔਰ ਗੂੰਗਾ ਵੀ ਸੀ, ਮੂੜ ਜੈ ਸੀ, ਉਸਨੂੰ ਪਕੜ ਕੇ ਲਾਇਆ, ਕਹਿਣ ਲੱਗਾ ਇਹ ਤੋਂ ਅਰਥ ਕਰਵਾਓ। ਗੁਰੂ ਜੀ ਨੇ ਆਪਣੇ ਹੱਥ ਵਿੱਚ ਜੋ ਕਿ ਛੋਟੀ ਜਿਹੀ ਛੱਟੀ ਉਮਰ ਦੇ ਲਿਹਾਜ਼ 'ਤੇ ਸੀ, ਉਹ ਗੂੰਗੇ ਦੇ ਸਿਰ 'ਤੇ ਰੱਖੀ, ਛੱਟੀ ਨਹੀਂ ਰੱਖੀ, ਮਾਨੋ ਇਸ ਬਹਾਨੇ ਸਾਰੀ ਦੁਨੀਆਂ ਦੀ ਵਿੱਦਿਆ ਉਸਦੇ ਦਿਮਾਗ ਵਿੱਚ ਵਰਤੀ। ਹੁਣ ਇੱਧਰੋਂ ਪੰਡਿਤ ਸੰਸਕ੍ਰਿਤ ਸ਼ਲੋਕ ਬੋਲਦਾ ਹੈ, ਉਹ ਛੱਜੂ ਗਜ਼ਬ ਦੇ ਅਨੁਭਵੀ ਅਰਥ ਕਰਕੇ ਸੁਣਾਉਂਦਾ, ਜਿਸ ਨੂੰ ਸੁਣ ਕੇ ਪੰਡਿਤ ਦੰਗ ਰਹਿ ਜਾਂਦਾ ਹੈ। ਵਿੱਦਿਆ ਮਾਨ ਦੂਰ ਹੋ ਕੇ ਗੁਰੂ ਚਾਨੀ ਲੱਗ ਕੇ ਹਾਂ ਭੱਤੀ ਕਰਕੇ ਸਾਧ ਸਿੰਘ ਦੀ ਸੇਵਾ ਕਰਕੇ ਮਨ ਨੂੰ ਸ਼ਾਂਤ ਪ੍ਰਾਪਤ ਕੀਤੀ। ਉੱਥੇ ਦੱਸਦੇ ਹਨ ਗੁਰੂ ਨਾਨਕ ਉਹ ਹੈ ਜੋ ਮੂਰਖਾਂ ਨੂੰ ਵੀ ਪੰਡਿਤ ਬਣਾਉਣ ਨੂੰ ਸਮਰੱਥ ਹੈ। ਜਿਹੜਾ ਮੂਰਖਾਂ ਤੋਂ ਪੰਡਿਤ ਬਣਾਵੇ, ਨਾਨਕ ਨੇ ਪੰਜੋਖਰੇ ਉਸ ਗੂੰਗੇ ਤੋਂ ਗਿਆਨ ਕਰਵਾਇਆ, ਇਸੀ ਤਰ੍ਹਾਂ ਇੱਧਰ ਪਹੁੰਚੋ ਜੰਗਲ ਵਿੱਚ ਬਘਿਆੜ ਨੂੰ ਗੁਰੂ ਜੀ ਕਹਿੰਦੇ ਨੇ ਬਾਈ ਮਰਦਾਨਾ ਕੁਛ ਪੁੱਛਣਾ ਚਾਹੁੰਦਾ ਹੈ, ਇਸਦਾ ਸੰਸਾ ਦੂਰ ਕਰ। ਉਸਨੂੰ ਵੀ ਮਨੁੱਖੀ ਬੋਲੀ ਬੋਲਣ ਵਿੱਚ ਤਾਕਤ ਹੋ ਆਈ। ਬਘਿਆੜ ਕਹਿੰਦਾ ਭਾਈ ਮਰਦਾਨਾ, ਮੈਂ 8 ਦਿਨ ਦਾ ਭੁੱਖਾ ਹਾਂ, 8 ਦਿਨ ਹੋ ਗਏ ਮੈਨੂੰ ਕੁਛ ਖਾਣ ਵਾਸਤੇ ਨਹੀਂ ਮਿਲਿਆ, ਕਿਸੇ ਵਾਸਤੇ 8 ਦਿਨ ਦੀ ਭੁੱਖ ਕੈਸੀ ਦੁਖਦਾਈ ਹੁੰਦੀ ਹੈ, ਫਿਰ ਤਾਮਸੀ ਜੋਨੀ ਦੇ ਜਾਨਵਰਾਂ ਵਾਸਤੇ ਤਾਂ ਬਹੁਤੀ ਹੀ ਹੁੰਦੀ ਹੈ। ਜਿਸ ਵਕਤ ਮੈਂ ਦੂਰੋਂ ਇਸ ਮੁਰਦੇ ਨੂੰ ਵੇਖਿਆ, ਚਿੱਤ ਵਿੱਚ ਬੜੀ ਖੁਸ਼ੀ ਹੋਈ ਵੀ ਇਸਨੂੰ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ, ਪਰ ਤੂੰ ਰਬਾਬ ਵਜਾਉਂਦਾ ਸੈਂ, ਗੁਰੂ ਬਾਬਾ ਜੀ ਦੇ ਮਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੁੰਦਾ ਸੀ, ਦੂਰੋਂ ਉਹ ਸ਼ਬਦ ਮੇਰੇ ਕੰਨ ਦੁਆਰ ਹੋ ਕੇ ਹਿਰਦੇ ਵਿੱਚ ਪਹੁੰਚ ਗਿਆ, ਮੇਰੇ ਹਿਰਦੇ ਨੂੰ ਪਵਿੱਤਰ ਕਰ ਗਿਆ, ਜਿਸ ਕਰਕੇ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ, ਇਤਨੀ ਸਮਝ ਆ ਗਈ। ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹਾ ਜਾ ਸੀ ਨਾਸਤਿਕ ਜਾਂ ਕਿ ਆਸਤਿਕ। ਦੋ ਕਿਸਮ ਦੇ ਲੋਕ, ਰੱਬ ਦੀ ਅਸਤੀ ਤੋਂ ਮੁਨਕਰ ਜਿਹੜੇ ਹਨ ਉਹਨਾਂ ਨੂੰ ਨਾਸਤਿਕ ਕਹਿੰਦੇ ਹਨ, ਰੱਬ ਦੀ ਅਸਤੀ 'ਤੇ ਵਿਸ਼ਵਾਸ ਰੱਖਣ ਵਾਲੇ ਉਹਨਾਂ ਨੂੰ ਆਸਤਿਕ ਕਹਿੰਦੇ ਹਨ। ਭਾਵੇਂ ਇਹ ਦੋਵੇਂ ਖਿਆਲ ਹਨ, ਖਿਆਲਾਂ ਦੇ ਅਨੁਸਾਰ ਹੀ ਇਨਸਾਨ ਦਾ ਜੀਵਨ ਹੈ, ਉਸਦੇ ਅਨੁਸਾਰ ਹੀ ਫਲ ਮਿਲਣਾ ਹੈ, ਉਸਦੇ ਅਨੁਸਾਰ ਹੀ ਸੁਖ ਜਾਂ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਜਿਹੜੇ ਨਾਸਤਿਕ ਖਿਆਲਾਤ ਹਨ ਇਹ ਗਲਤ ਹਨ, ਰੱਬ ਹੈ ਨਹੀਂ। ਐਡੀ ਵੱਡੀ ਸ੍ਰਿਸ਼ਟੀ ਭਲਾ ਦੱਸੋ ਕਿਹਨੇ ਰਚੀ? ਆਪਣੇ ਆਪ ਹੀ ਰਚੀ ਗਈ। ਜੇ ਕੋਈ ਕਹੇ ਇਹ ਮਕਾਨ ਜਾਂ ਸ਼ਹਿਰ ਪਿੰਡ ਇਹ ਮਿਸਤਰੀਆਂ ਨੇ, ਕਾਰੀਗਰਾਂ ਨੇ ਬਣਾਏ, ਕਾਰੀਗਰ ਕਿਹਨੇ ਬਣਾਏ? ਕਾਰੀਗਰ ਦੱਸੋ ਕਿਹਨੇ ਬਣਾਏ? ਉਹ ਵੀ ਆਪ ਹੀ ਨਹੀਂ ਬਣੇ, ਉਹਨਾਂ ਦਾ ਕਰਤਾ ਪਰਮਾਤਮਾ। ਬੜਾ ਗੰਦਾ ਖਿਆਲ ਹੋਣ ਕਰਕੇ ਬੁਰਾਈਆਂ ਵਿੱਚ ਲੱਗ ਕੇ ਕਹਿਣ ਲੱਗ ਪੈਂਦਾ ਰੱਬ ਹੈ ਨਹੀਂ, ਹਿਸਾਬ ਕਿਤਾਬ ਮੰਗਣ ਵਾਲਾ ਕੋਈ ਹੈ ਨਹੀਂ। ਇਹ ਜੇ ਖਿਆਲ ਇਹਦੇ ਚਿੱਤ ਵਿੱਚ ਆ ਪੈਂਦੇ ਹਨ ਉਹਨਾਂ ਨੂੰ ਨਾਸਤਿਕ ਕਹਿੰਦੇ ਹਨ। ਸੋ ਉਹ ਕਹਿੰਦਾ ਹੈ ਬਘਿਆੜ ਭਾਈ ਮਰਦਾਨਾ, ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਨਾਸਤਿਕ ਰਿਹਾ ਹੈ, ਇਸਨੇ ਰੱਬ ਦੀ ਹਸਤੀ 'ਤੇ ਕਦੇ ਵੀ ਵਿਸ਼ਵਾਸ ਨਹੀਂ ਲਿਆਂਦਾ। ਇਹ ਜਾਣ ਕੇ ਨਾਸਤਿਕ ਸਾਰੇ ਪਾਪਾਂ ਦੀ ਮਾਂ ਹੈ, ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲ। ਮੈਂ ਇਸ ਨਿਸ਼ਿਧ ਜੋਨੀ ਬਘਿਆੜ ਜੋਨੀ ਵਿੱਚ ਫਿਰ ਰਿਹਾ ਹਾਂ, ਜੇਕਰ ਇਹੋ ਜਿਹੇ ਪਾਪੀ ਪੁਰਸ਼ ਦਾ ਮਾਸ ਖਾ ਲਿਆ ਮੇਰੇ ਵਾਸਤੇ ਕੋਈ ਇਦੋਂ ਵੀ ਨਿਸ਼ਿਧ ਜੋਨੀ ਨਾ ਪ੍ਰਾਪਤ ਹੋ। ਇਹ ਜਾਣ ਕੇ ਮੈਂ ਛੋੜ ਦਿੱਤਾ। ਫਿਰ ਕਿਉਂਕਿ ਭੁੱਖ ਡਾਢੀ ਲੱਗੀ ਸੀ, ਪੰਜ ਚਾਰ ਕਦਮ ਜਾ ਕੇ ਖਿਆਲ ਆਇਆ ਵੀ ਕੋਈ ਅੰਗ ਪਵਿੱਤਰ ਹੋਣਾ ਹੈ, ਦੇਖੀਏ ਥੋੜ੍ਹਾ ਬਹੁਤਾ ਖਾ ਕੇ ਥੋੜ੍ਹੀ ਬਹੁਤੀ ਭੁੱਖ ਤਾਂ ਦੂਰ ਕਰਾਂ। ਕਿਤੇ ਪੈਰਾਂ ਨਾਲ ਚੱਲ ਕੇ ਸਤਸੰਗ ਵੀ ਚਲਿਆ ਗਿਆ ਹੋਣਾ, ਸੱਥੀ ਕਿਤੇ ਸੇਵਾ ਜਾਂ ਦਾਨ ਆਦਿ ਕਰ ਬੈਠਾ ਹੋਣਾ ਹੈ। ਇਸੀ ਤਰ੍ਹਾਂ ਸਾਰੇ ਅੰਗ ਸੁੰਘੇ, ਹੋਰ ਨਹੀਂ ਵੀ ਕਿਸੇ ਮਹਾਂਪੁਰਖ ਦੀ ਚਰਨ ਧੂੜੀ ਇਹਦੇ ਸਰੀਰ 'ਤੇ ਪੈ ਗਈ ਵੀ ਕੋਈ ਅੰਗ ਪਵਿੱਤਰ ਹੋਵੇ, ਇਉਂ ਖਾ ਕੇ ਦੂਰ ਕਰਾਂ। ਪਰ ਭਾਈ ਮਰਦਾਨਾ ਉੱਕਾ ਹੀ ਕੋਰਾ ਸੀ, ਇਸ ਕਰਕੇ ਮੈਂ ਇਸ ਨੂੰ ਛੱਡ ਦਿੱਤਾ। ਕਿਉਂਕਿ ਪਹਿਲੇ ਹੀ ਪਰਮੇਸ਼ੁਰ ਨੇ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ ਛੋਟੇ ਵੱਡੇ 18 ਵੱਡੇ ਵੱਡੇ ਬਣਾਏ ਹੋਏ ਹਨ। ਮੈਂ ਜਾਣਿਆ ਵੀ ਜੇਕਰ ਇਹੋ ਜਿਹੇ ਪਾਪੀ ਪੁਰਸ਼ ਦਾ ਮਾਸ ਖਾ ਲਿਆ ਕਿਤੇ ਮੇਰੇ ਵਾਸਤੇ ਨਵੀਂ ਨਰਕ ਨਾ ਤਿਆਰ ਹੋਵੇ। ਇਹ ਜਾਣ ਕੇ ਮੈਂ ਇਸ ਨੂੰ ਛੱਡਤਾ। ਭੁੱਖ ਤਾਂ ਡਾਢੀ ਲੱਗੀ ਹੋਈ ਹੈ। ਇੰਨੀ ਗੱਲ ਜਦੋਂ ਉਸਨੇ ਕਹੀ ਤੇ ਗੁਰੂ ਬਾਬਾ ਜੀ ਮੁਸਕਰਾ ਕੇ ਕਹਿੰਦੇ ਮਰਦਾਨਿਆਂ ਸੁਣ ਲਿਆ, ਉਹ ਭਗਤਹੀਨ ਪੁਰਸ਼ਾਂ ਨੂੰ ਇਹੋ ਜਿਹੇ ਤਾਮਸੀ ਜੋਨੀ ਦੇ ਜਾਨਵਰ ਵੀ ਕਿਹੋ ਜਿਹਾ ਬੁਰਾ ਸਮਝਦੇ ਹਨ। ਰਬਾਬ ਉਠਾ, ਮਰਦਾਨੇ ਨੇ ਰਬਾਬ ਉਠਾਇਆ, ਹਜ਼ੂਰ ਨੇ ਐਸੇ ਉਚਾਰਣ ਕੀਤਾ। ਕਾਹੇ ਜਗ ਆਏ ਨੇ ਭਗਤੀ ਤੋਂ भक्तहीन काहे जग आया, पूरे गुरु की सेवना कीनी, बिरथा जन्म गवाया। भक्तहीन पुरुष क्यों मनुखा दे धार के दुनिया ते आया, जिसने पूरे गुरु की सेवा नहीं कीती, वाहिगुरु की भक्ति नहीं कीती, ओदा मनुखा शरीर धारण कीता यूं समझो जिमें किसे किसे बकरी दे गल विच दो थण हुंदे ने, ਉਹਨਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਉਹਨਾਂ ਦਾ ਹੋਣਾ ਬੇਅਰਥ ਮੰਨਿਆ। ਇਸੇ ਤਰ੍ਹਾਂ ਹੀ ਮਨੁੱਖਾਂ ਦੇ ਧਾਰੀ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਬੇਅਰਥ ਹੈ। ਗੁਰੂ ਜੀ ਮਰਦਾਨੇ ਨੂੰ ਖੋਲ੍ਹ ਕੇ ਦੱਸਦੇ ਹਨ, ਮਰਦਾਨਿਆਂ ਜਿਨ੍ਹਾਂ ਪੈਰਾਂ ਨਾਲ ਚੱਲ ਕੇ ਇਹ ਸਤਸੰਗ ਵਿੱਚ ਨਹੀਂ ਜਾਂਦਾ ਬਲਕਿ ਬੁਰੇ ਥਾਂ ਵੀ ਜਾਂਦਾ ਹੈ, ਉਹਨਾਂ ਪੈਰਾਂ ਨਾਲ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਸਮਝੋ, ਜਿਹਨਾਂ ਹੱਥਾਂ ਦੇ ਨਾਲ ਗੁਰੂ ਗੁਰੂ ਸੰਗਤ ਦੀ ਟਹਿਰ ਸੇਵਾ ਜਾਂ ਦਾਨ ਆਦਿਕ ਨਹੀਂ ਕਰਦਾ, ਉਹਨਾਂ ਹੱਥਾਂ ਨਾਲੋਂ ਬਲਕਿ ਬੁਰਾਈਆਂ ਕਰਦਾ ਹੈ, ਉਹਨਾਂ ਹੱਥਾਂ ਨਾਲੋਂ ਦਰਖਤਾਂ ਦੀਆਂ ਟਾਹਣੀਆਂ ਚੰਗੀਆਂ ਹਨ, ਜਿਹਨਾਂ ਕੰਨਾਂ ਕਰਕੇ ਨਿੰਦਿਆ ਚੁਗਲੀ ਝੂਠ ਝੂਠ ਖਿੱਚ ਖਿੱਚ ਦਾ ਦਿਨ ਰਾਤ ਸੁਣਦਾ ਹੈ ਪਰ ਵਾਹਿਗੁਰੂ ਦਾ ਜਸ ਪ੍ਰੇਮ ਨਾਲ ਨਹੀਂ ਸੁਣਦਾ, ਉਹਨਾਂ ਕੰਨਾਂ ਨਾਲੋਂ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ, ਜਿਹਨਾਂ ਨੇਤਰਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਪਰ ਪਿਆਰ ਨਾਲ ਗੁਰੂ ਗੁਰੂ ਸਵਾਰਾਂ ਦੇ ਦਰਸ਼ਨ ਨਹੀਂ ਕਰਦਾ, ਉਹਨਾਂ ਅੱਖਾਂ ਨਾਲੋਂ ਮੋਰ ਦੇ ਖੰਭਾਂ 'ਤੇ ਟਿੱਕੀਆਂ ਪਲੀਆਂ, ਜਿਸ ਜ਼ਬਾਨ ਦੇ ਨਾਲ ਨਿੰਦਿਆ ਚੁਗਲੀ ਝੂਠ ਮੁੱਠ ਖਿੱਚ ਪਿੱਛਤਾ ਦਿਨ ਰਾਤ ਬੋਲਦਾ ਹੈ ਪਰ ਵਾਹਿਗੁਰੂ ਦਾ ਜਸ ਨਹੀਂ ਕਰਦਾ, ਉਹ ਜ਼ਬਾਨ ਦੇ ਨਾਲੋਂ ਡੱਡੂ ਦੀ ਮੈਂਢਕ ਦੀ ਜ਼ਬਾਨ ਚੰਗੀ, ਜਿਹੜਾ ਸਿਰ ਭਾਵੇਂ ਹੀਰੇ ਲਾਲ ਜਵਾਹਰ ਆਦਿ ਦੇ ਮੁਕਟਾਂ 'ਤੇ ਸੰਯੁਕਤ ਵੀ ਕਿਉਂ ਨਾ ਹੋਵੇ, ਵਾਹਿਗੁਰੂ ਦੀ ਭਗਤੀ ਤੋਂ ਯਾਨੀ ਨਮਸਕਾਰ ਭਗਤੀ ਤੋਂ ਹੀਣਾ ਹੈ, ਉਹ ਸਿਰਫ ਬਾਹਰ ਰੂਪ ਹੈ, ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ ਉਹ ਪੱਥਰ 'ਤੇ ਛੂਨ ਹੈ। ਇਸ ਕਰਕੇ ਸਾਰਾ ਸਰੀਰ ਹੀ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਬੇਅਰਥ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਆਪਣੇ ਆਏ ਸ੍ਰਿਸ਼ਟ ਮੈਂ ਬਿੰਬੂ ਜੇ ਅਸੂ, ਮਨੁੱਖਾਂ ਦੇ ਧਾਰ ਕੇ ਸੰਸਾਰ ਦੇ ਆਦ ਹੈ, ਬਲਕਿ ਹੈਵਾਨ ਹੀ ਨਹੀਂ ਮਰੇ ਹੋਏ ਹੈਵਾਨਾਂ ਦੀ ਤੁਲ ਹਨ ਉਹ ਲੋਕ। ਹਾਂ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਨੇ ਇਹ ਭਗਤ ਭਗਵਾਨ ਜੇ ਪ੍ਰਾਣੀ ਕੇ ਨਾ ਹੈ ਮਨ, ਜੈਸੇ ਸੂਤਰ ਸਮਾਨ ਨਾਨਕ ਮਾਨੋ ਤਾਂ ਹੈ ਤਨ। ਵਾਹਿਗੁਰੂ ਦੀ ਭਗਤੀ ਜਿਸ ਪ੍ਰਾਣੀ ਦੇ ਮਨ ਵਿੱਚ ਨਹੀਂ ਉਹਦਾ ਸਰੀਰ ਸੂਕਰ ਸੂਅਰ ਸਵਾਨ ਪੀਏ ਕੁੱਤੂ ਦੀ ਨਹੀਂ ਸੰਭਵ, ਵਿਅਰਥ ਹੈ। ਤਾਂ ਤੇ ਮਾਨਸ ਧਾਰਨ ਦਾ ਪਰਮ ਪ੍ਰਯੋਜਨ ਵਾਹਿਗੁਰੂ ਦੀ ਭਗਤੀ ਸੇਵਾ ਆਦਿ ਹੈ। ਇਸ ਕਰਕੇ ਇਸ ਮਾਨਸ ਧਨ ਨੂੰ ਸੇਵਾ ਭਗਤੀ ਕਰਕੇ ਸਫਲਾ ਕਰੋ, ਜਿਹਦੀ ਸੂਝ ਬੂਝ ਸਤਸੰਗ ਤੋਂ ਹੀ ਪਿਆ ਕਰਦੀ ਐਵੀ ਪੈਂਦੀ ਨਹੀਂ ਹੈ। ਹੁਣ ਸਾਰੇ ਪ੍ਰੇਮੀ ਪਹਿਲੇ ਗ੍ਰੰਥ ਸਾਹਿਬ ਦੇ ਵਿੱਚ ਬੋਲੋ, ਉਸ ਤੋਂ ਬਾਅਦ ਗੁਰੂ ਸਤਿ ਵਿੱਚ ਬੋਲ ਕੇ ਫਿਰ ਅਰਦਾਸ ਹੋਵੇਗੀ, ਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਚਾਲੇ ਪੋਣੇ, ਕੱਲ ਦਾ ਦੀਵਾਨ ਬਾਕੀ ਹੈ। ਰਾਮ ਕਲੀ ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਸੁਣ ਮੇਰੀ
Thank you.